अगर ठीक होवे समझदार होवे फिर 12 साल टोल गेट विद्या पढ़े तो यह 12 से 24 साल महान मेहनत करने का नाम से खूब पच्चन विद्या मसा के पाल निकल जाए। हूं जी आके देश बोली याद नहीं रही वो पुरानी बोली याद आ गई जो कि जाके बोलेगा भी जिम्मे पिंड चिपाना खड़काई जाए पता ही किसी को लगना फिर उठा कर करके देश बोली कि समझावेगा फिर हे पंडित लोगों ये खूह पट्टन की बुराई बड़ी औखी सी ये विद्या पढ़ फिर जे वेद विद्या पढ़ भी ली तो फिर खूह के उपर एक घर का कब्जा हों तो ब्राह्मण लोगों ने कह दिता कि वेद विद्या केवल ब्राह्मण ही पढ़ सकता है होर नहीं कुछ पढ़ सकता जे खत्री हैं केवल सुन सकते हैं मैं से बिजुर का अधिकार ही कोई नहीं आते सो यह खूह के पानी की देख तुम कैद कर ली ये विद्या मुंडे हो गए बहुते लाडले कि असी तो चौं युगों में गुरुआ से जमदे ब्राह्मण जमदा ही गुरु जे दर्द हो गया तो भी गुरु जे जवान है तो भी गुरु जे प्रीति करे तो भी गुरु जे पाप करे तो भी गुरु झूठ बोले तो भी गुरु गुरु ब्राह्मण गुरु ही है जे जम पिया ब्राह्मण तो गुरु ही है तो इस प्रकार यह होने का कारण तुहाडे जीवन ढिले हो गया तुहाडे बच्चों ने विद्या पढ़ छड़ दिती और वेद विद्या ऐसी कैद की जिम्मे खूह का पानी होंगे बिल पंगा जिम्मे पैरों तो बिना हम दूर नहीं चल के जाता इस तरह थोड़ी विद्या में कोई हक नहीं कि होर कोई पढ़े जे कोई पढ़न लगता तो तुम इन जन्म देंगे सो इस वास्ते असी इस बाणी उच्चारण की है ये बदल के पानी की न्याय है बदल के पानी का हरेक अधिकार से बदल का पानी सुखाला मिल जाता है सब खावा तो मिलता है इस वास्ते सो असी जो फिर कई खूहों का पानी खारा भी हों खराब भी हों धरती खराब भी कर दिता है पर मीह के पानी ने अज तक किसी थान से धरती खराब नहीं की है सगों कलरे आदक जितने होंगे उन्हें मेल दिता है मीह का पानी इस वास्ते हजूर सच्चे पातशाह कहते जिथे जिथे कि कोई हंकारी थी टिब्बिया की न्याई उन्होंने भी वर्खा निम्रता वाले उथे भी बहुत भारी मेर जिथे नसबक पुणा कलर पुणा उथे भी सुभ गुणा की खेती पैदा करने वाली यह गुरु की बाणी असी उचार दी है वर्तत राही जब बदल वरदा फिर सब थावर से तो गुरु की बाणी में जात या जात जपै जन हो जो जापै तेती जात हो उच्ची जात वाला नीवी जात वाला कोई भी जप लवे जो भी जपे वो कल्याण हो जाती है तो हरेक भी कल्याण करने वाली से हरेक तो हक जिस बाणी में पढ़न का हरेक भी कल्याण करने वाली क्या पट भांडा कहे ना कोए ऐसा भगत वर्ण मैं कोए सो जिमें घ्यो की उत्पत्ति नहीं कोई समझदा कि एक पशुओं के हड्डा का रस है पर सारे पवित्र मन के खाई जाते हैं जिहड़ा घ्यो है भावें मुसलमानों ने पास भी होंदा सी तां वी लैणे दे सी कहिंदे घ्यो कदे जूठा नहीं होया एक पट जिहड़ा रेशम इहनू कदे किसे ने जूठा नहीं मन्निया कहिंदे कि इह सुच्चा कपड़ा है सुच्चा कपड़ा है उह निकलिया हुंदा है उह तूत खाण वाले जिहड़े कीड़े हन उहनां दे मूंह दे विच्चों सो है जूठा पर लोकां ने उहनू सुच्चा जिवें मन्निया है घ्यो ने किसी ने जूठा नहीं किया पट में किसी ने इन्हों ने भांडा नाम उत्पत्ति का है इन्हों की उत्पत्ति किसी ने नहीं देखा तो नहीं मारा मनिया क्यों किसी भी वर्ण के कोई परमेश्वर की भगती करने वाला वो बारे में नहीं कि यह गुलाह है ये भगती नहीं कर सकता यह चमार है यह भगती नहीं कर सकता यह छूबा है यह नाई है यह जट है तो यह नीवी जात पैदा होया यह बिल्कुल नहीं क्योंकि उन्होंने भजन कर लिया इस वास्ते सब पवित्र हो गया सन गुरु सच्चे पातशाह ने खालसा तो मेहरा से खुला से बख्शा हजूर सच्चे पातशाह ने कीतिया वे वे जे भरमों के पहाड़ और सारे हुए संग्रहाल हजूर सच्चे पातशाह जी ने मेहरा करके भगती दोपों करते वे वे पहाड़ उड़ा दिते भरम से वटा से पालों जड़िया सब महाराज साहब ने दूर कीतिया ऐसी बख्शिश की है महाराज साहब जी ने
अनेक ते भगत भले
ਇਸ ਪ੍ਰਕਾਰ ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤ ਸਿਮਰਤੀਆਂ ਤੋਂ ਵਿਚਾਰ ਚਲੇ ਸੀ ਕਿ ਸਿਮਰਤੀਆਂ ਵਿੱਚ ਕਿਹੋ ਜਿਹੀਆਂ ਚੀਜ਼ਾਂ ਲਿਖੀਆਂ ਹੋਈਆਂ ਹਨ, ਪਰ ਧੰਨ ਗੁਰੂ ਸੱਚੇ ਪਾਤਸ਼ਾਹ ਕੇ ਮੇਰਾ ਕੀਤੀਆਂ ਅਨੇਕਾਂ ਸਿਮਰਤੀਆਂ ਨੇ ਪੜ੍ਹਨ ਵਾਲੇ ਅਨੇਕਾਂ ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤ ਸ਼ਾਸਤਰ ਵੀ ਸ਼ਾਸਤਰ ਨੇ ਤਾਂ ਵੀ ਪੜ੍ਹਦੇ ਹਨ, ਛੇ ਸ਼ਾਸਤਰ ਹਨ, ਸੋ ਉਹਨਾਂ ਛਿਆਂ ਦਾ ਹੀ ਵੱਖਰਾ ਵੱਖਰਾ ਹੀ ਆਪਣਾ ਸੁਭਾਅ ਹੈ। ਸੋ ਭਾਵੇਂ ਜੇ ਵਿਧੀ ਪੱਖ ਦੁਆਰਾ ਤਵੇਖੀਏ ਤਾਂ ਇੱਥੇ ਪਰਮੇਸ਼ੁਰ ਦਾ ਹੀ ਕਥਨ ਕਰਦੇ ਹਨ, ਨਹੀਂ ਤਾਂ ਵੱਖਰੇ ਵੱਖਰੇ ਉਹਨਾਂ ਦਾ ਸੁਭਾਅ ਹੈ। ਕੋਈ ਅਨੁਸਲਵਾਦੀ ਹੈ, ਕੋਈ ਇੱਕ ਦੇਸ਼ੀ ਹੈ, ਇਸੇ ਪ੍ਰਕਾਰ ਕੋਈ ਜੀਵਨੀ ਸਭ ਕੁਛ ਮੰਨੀ ਬੈਠਾ, ਕੋਈ ਕਹਿੰਦਾ ਕਰਮਾਨੁਸਾਰ ਵੀ ਸਭ ਕੁਛ, ਕੋਈ ਕਾਲ ਨੂੰ ਸਭ ਕੁਛ ਮੰਨੀ ਬੈਠਾ ਹੈ। ਇਸ ਪ੍ਰਕਾਰ ਸੋ ਗੁਰੂ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਤੁਹਾਡੇ ਸ਼ਾਸਤਰਾਂ ਦੇ ਪੜ੍ਹਨ ਵਾਲੇ, ਅਨੇਕਾਂ ਤੁਹਾਡੇ ਸ਼ਾਸਤਰਾਂ ਦੇ ਰਚਨ ਵਾਲੇ ਤੇ ਸਿਮਰਤੀ ਆਦਿ ਦੇ ਪੜ੍ਹਨ ਵਾਲੇ ਹਨ ਇਹ ਪਰਮੇਸ਼ਰ ਜੀ। ਕਿਰਿਆ ਕਿਰਿਆ ਕਰਦੇ ਹਨ, ਇਸ ਪ੍ਰਕਾਰ ਯੋਗ ਦੀ ਕਿਰਿਆ। ਸੋ ਇਸ ਪ੍ਰਕਾਰ ਯਾਮ ਨੇਮ ਆਸਨ ਪ੍ਰਾਣਾਯਾਮ ਧਾਰਨਾ ਧਿਆਨ ਸਮਾਧ ਤੇ ਪ੍ਰਤਿਆਹਾਰ ਇਹ ਅੱਠ ਅੰਗ ਹਰ ਯੋਗ ਦੀ ਕਿਰਿਆ ਕਰਦੇ ਹਨ। ਮੈਂ ਕਿਰਿਆ ਨੇਤੀ ਧੋਤੀ ਦੀ ਨਿਉਲੀ ਧੋਤੀ ਆਦਿ ਕਿਰਿਆ ਕਰਦੇ ਹਨ। ਖੱਬੀ ਨਾਸ ਦੁਆਰਾ ਪੱਲੀ ਪਾ ਕੇ ਮਲਮਲ ਦੀ ਤੇ ਖੱਬੀ ਦੁਆਰਾ ਕੱਢ ਲਓ, ਅਥਵਾ ਮਲਮਲ ਦੀ ਪੱਲੀ ਲੈ ਕੇ ਉਹਨੂੰ ਖੰਡ ਲਾ ਕੇ ਖਾਈ ਜਾਣਾ ਅੰਦਰ ਨੂੰ, ਫਿਰ ਉਹਨਾਂ ਬਲਗਮ ਕੱਢ ਕੇ ਸਾਫ਼ ਕਰਨੀ। ਇਸ ਪ੍ਰਕਾਰ ਇਹਨੂੰ ਨੇਤੀ ਧੋਤੀ ਕਹਿੰਦੇ ਹਨ। ਇੱਕ ਗਜ ਕਿਰਿਆ ਆਦਤ ਕਰਨੀ ਆਪਣੇ ਪੋਟਿਆਂ ਦੇ ਨਾਲ ਮੂਲ ਦੁਆਰੇ ਵਿੱਚ ਹੋਣਾ, ਅਥਵਾ ਯੋਗਾ ਦੀ ਆਸ ਕਰਦਿਆਂ ਕਰਦਿਆਂ ਮੂਲ ਦੁਆਰੇ ਦੁਆਰਾ ਪਾਣੀ ਉਤਾਰੂ ਖਿੱਚਣਾ, ਅਪਾਨ ਵਾਯੂ ਦੇ ਨਾਲ ਖਿੱਚ ਕੇ ਜਦੋਂ ਪੇਟ ਤੱਕ ਪਾਣੀ ਆ ਜਾਵੇ ਤਾਂ ਉਸ ਵੇਲੇ ਆਪਣਾ ਸਿੱਧ ਆਸਣ 'ਤੇ ਬੈਠਿਆ ਹੋਇਆ ਦੋਵੇਂ ਹੱਥ ਲੱਕ 'ਤੇ ਰੱਖ ਲੈਣੇ, ਮੋਢੇ 'ਤੇ ਸਿਰ ਨਹੀਂ ਹਿੱਲਣ ਦੇਣਾ, ਕੇਵਲ ਪੇਟ ਹੀ ਪੇਟ ਹਿਲਾ ਕੇ ਫਿਰ ਉਹ ਪਾਣੀ ਥੱਲੇ ਛੱਡ ਦੇਣਾ। ਸੋ ਜਿਸ ਰਾਹ ਦੁਆਰਾ ਉਹ ਤਾਂ ਖਿੱਚਿਆ ਸੀ ਉਸੇ ਰਾਹ ਦੁਆਰਾ ਤਿਆਗ ਦੇਣਾ। ਇਸ ਪ੍ਰਕਾਰ ਨੂੰ ਗਜ ਕਿਰਿਆ ਕਹਿੰਦੇ ਹਨ। ਇਸ ਪ੍ਰਕਾਰ ਦੀ ਨਿਉਲੀ ਧੋਤੀ ਦੀ ਕਿਰਿਆ, ਗਜ ਕਿਰਿਆ ਆਦਿਕ ਅਨੇਕ ਪ੍ਰਕਾਰ ਦੇ ਪਰਮੇਸ਼ਰ ਤੇਰੇ ਕਰਨ ਵਾਲੇ ਹਨ, ਤੇ ਕਿਰਿਆ ਇਸੇ ਪ੍ਰਕਾਰ ਦੀ ਯੋਗ ਦੀ ਕਿਰਿਆ ਕਰਨ ਵਾਲੇ ਹਨ। ਕਰ ਕਿਰਿਆ ਕਰਦੇ ਹਨ। ਸੋ ਸੰਧਿਆ ਤਰਪਣ ਅਤਿਥੀ ਪੂਜਨ ਦੇਵ ਅਰਚਨ ਇਸ ਪ੍ਰਕਾਰ ਤੇ ਗਾਇਤਰੀ ਇਹ ਛੇ ਕਰਮ ਹਨ ਜਿਹੜੇ ਕਰਦੇ ਹਨ। ਸੰਧਿਆ ਤਿੰਨ ਸਮੇਂ, ਸੰਧਿਆ ਨਾਮ ਜੋੜਦਾ ਹੁੰਦਾ ਸੰਧ ਮਿਲਾਪ, ਸੋ ਤਿੰਨ ਸੰਧਿਆ ਕਰਦੇ ਹਨ। ਇੱਕ ਜਦੋਂ ਰਾਤ ਮੁੱਕਦੀ ਹੈ ਤੇ ਦਿਨ ਚੜ੍ਹਨ ਲੱਗਦਾ ਹੈ ਸੂਰਜ ਦੇ ਚੜ੍ਹਾਅ ਦੇ ਨਾਲ ਸੰਧਿਆ ਕਰਦੇ ਹਨ, ਉਸ ਵੇਲੇ ਮੰਤਰ ਪੜ੍ਹਦੇ ਹਨ, ਬਿਲ ਪੱਤਰ ਆਦਿ ਚੜ੍ਹਾਉਂਦੇ ਹਨ, ਤੇ ਦੁਪਹਿਰੇ ਫਿਰ ਕਰਦੇ ਕਿ ਅੱਧਾ ਸਮਾਂ ਦਿਨ ਦਾ ਗੁਜ਼ਰ ਗਿਆ, ਅੱਧਾ ਅਗਲਾ ਰੰਗ ਹੋਣ ਵਾਲਾ ਉਹਨੂੰ ਸੰਧੂ ਕਹਿੰਦੇ ਹਨ। ਇਸ ਮੌਕੇ ਤੇ ਵੀ ਇਸ ਪ੍ਰਕਾਰ ਸੋ ਪੂਜਾ ਅਰਚਾ ਕਰਦੇ ਹਨ। ਤੀਸਰੇ ਸ਼ਾਮ ਦੇ ਮੌਕੇ ਤੇ ਸੰਧਿਆ ਕਰਦੇ ਹਨ, ਉਦੋਂ ਆਰਤੀ ਪੜ੍ਹਦੇ ਹਨ। ਇਸ ਪ੍ਰਕਾਰ ਇਹ ਸੰਧਿਆ ਕਰਦੇ ਹਨ ਤੇ ਤਰਪਣ ਕੋਈ ਸੁਗੰਧੀਆਂ ਲੈ ਕੇ ਛਿੜਕਣੀਆਂ ਜਾਂ ਦੱਬ ਨੂੰ ਬੜਾ ਪਵਿੱਤਰ ਮੰਨਿਆ ਦੱਬ ਨੂੰ, ਸੋ ਆਪੋ ਆਪਣੀ ਜਿਰ ਵਿੱਚ ਆ ਗਿਆ ਦੇਵਤੇ ਕਹਿੰਦੇ ਵੀ ਆਪੋ ਆਪਣੇ ਅੰਗਾਂ ਦੀ ਪੂਜਾ ਕਰਵਾ ਕੇ ਵਿਖਾਓ, ਜਿਰ ਵਿੱਚ ਪੈ ਗਿਆ, ਜਿਰ ਵਿੱਚ ਪੈ ਤੋਂ ਦੱਬ ਨੂੰ ਪਵਿੱਤਰ ਕਿਉਂ ਮੰਨਿਆ। ਹਿੰਦੂ ਮਤ ਦੇ ਵਿੱਚ ਜਦੋਂ ਕਿਸੇ ਚੜ੍ਹਾਈ ਕਰਨੀ ਹੋਵੇ ਉਹਨੂੰ ਦੱਬ ਦੇ ਆਸਣ 'ਤੇ ਪਾ ਦਿੰਦੇ, ਥੱਲੇ ਮੰਜੇ 'ਤੇ ਨਹੀਂ ਲੋਚਿਆ ਰਹਿਣ ਦਿੰਦੇ, ਉਹਨੂੰ ਦੱਬ ਦੇ ਆਸਣ 'ਤੇ ਪਾ ਦਿੰਦੇ ਨੇ। ਕਹਿੰਦੇ ਜਿਹੜਾ ਕੁਸਾ ਦੇ ਆਸਣ 'ਤੇ ਪੈ ਕੇ ਚੜ੍ਹਾਈ ਕਰੇ ਉਹ ਚੰਗੇ ਪਾਸੇ ਨੂੰ ਜਾਂਦਾ, ਸਵਰਗ ਨੂੰ ਜਾਂਦਾ, ਕਿਉਂਕਿ ਉਹ ਪਵਿੱਤਰ ਮੰਨੇ ਨੇ। ਧਾਰਮਿਕ ਵੀ ਪਵਿੱਤਰ ਕਿੱਥੋਂ ਬਣੇ? ਸੋ ਆਪੋ ਆਪਣੀ ਜਿਦ ਵਿੱਚ ਸਾਰੇ ਆਏ, ਕਹਿੰਦੇ ਆਪੋ ਆਪਣੀ ਪੂਜਾ ਕਰਵਾਈਏ ਆਪਣੇ ਅੰਗਾਂ ਦੀ, ਕਹਿੰਦੇ ਚੰਗਾ ਭਾਈ। ਸੋ ਉਸ ਵਿੱਚ ਜਿਹੜੇ ਸ੍ਰੀ ਵਿਸ਼ਨੂੰ ਭਗਵਾਨ ਜੀ ਨੇ ਉਹਨਾਂ ਨੇ ਆਪਣੇ ਠਾਕੁਰਾਂ ਦੀ ਪੂਜਾ ਕਰਵਾਈ, ਠਾਕੁਰਾਂ ਦੀ ਇਸ ਪ੍ਰਕਾਰ ਉਪਗੁਪਤ ਅੰਗਾਂ ਲਈ, ਅਤੇ ਜਿਹੜਾ ਸ਼ਿਵਜੀ ਸੀ ਉਹਨੇ ਆਪਣੇ ਸ਼ਿਵਲਿੰਗ ਦੀ ਪੂਜਾ ਕਰਾਈ, ਜਿਹੜਾ ਵਰਮਾ ਸੀ ਇਹਨੇ ਆਪਣੇ ਗੁਪਤ ਰੋਮਾਂ ਦੀ ਪੂਜਾ ਕਰਵਾਈ, ਉਹ ਤੋਂ ਦੱਬ ਬਣੀ ਹੈ ਤਾਂ ਇਹਨੂੰ ਪਵਿੱਤਰ ਮੰਨਦੇ ਨੇ। ਕਮੱਖਿਆ ਦੇਵੀ ਦੀ ਪੂਜਾ ਕਰਾਈ, ਸੋ ਫਿਰ ਪਾਰਵਤੀ ਲਕਸ਼ਮੀ ਇਹ ਕਹਿਣ ਲੱਗੀਆਂ ਕਿ ਕਿਹੜੀਆਂ ਘੱਟ ਹੈ, ਆਪੋ ਆਪਣੇ ਅੰਗਾਂ ਨੂੰ ਪੂਜਾ ਕਰਵਾਈ। ਧੰਨ ਗੁਰੂ ਸੱਚੇ ਪਾਤਸ਼ਾਹ ਜੀ ਜਿਹਨਾਂ ਨੇ ਕਿਰਪਾ ਕਰਕੇ ਸਾਰੇ ਪ੍ਰਕਾਰ ਦੀਆਂ ਕੁਰੀਤੀਆਂ ਤੋਂ ਹਟਾ ਕੇ ਇੱਕ ਅਕਾਲ ਪੁਰਖ ਦੇ ਲੜ ਲਾਇਆ ਤਾਂ ਨਾਮ ਖਾਲਸਾ ਰੱਖਿਆ। ਇਸ ਪ੍ਰਕਾਰ ਤੇ ਦੱਬ ਦੇ ਪਵਿੱਤਰੇ ਪਾ ਕੇ ਆਪਣੇ ਚੀਚੀ ਦੇ ਨਾਲ ਤੇ ਅੰਗੂਠੇ ਦੇ ਨਾਲ ਤੋਂ ਉਹ ਕੇਸਰ ਦੇ ਵਿੱਚ ਭਿਉਂ ਕੇ ਫਿਰ ਉੱਪਰ ਛਿੜਕਦੇ ਹਨ ਮੂਰਤੀਆਂ ਦੇ ਉੱਪਰ। ਇਸ ਪ੍ਰਕਾਰ ਤੁਹਾਨੂੰ ਅਰਚਿਆ ਦਿੰਦੇ ਹਨ ਉਹ ਪਵਿੱਤਰੇ ਦੱਬ ਦੇ ਪਾ ਪਾ ਕੇ ਉਂਗਲੀਆਂ ਦੇ ਨਾਲ ਤੋਂ ਉਹਨਾਂ ਨੂੰ ਪਵਿੱਤਰ ਮੰਨਦੇ ਹਨ। ਇਸ ਪ੍ਰਕਾਰ ਇਹ ਦੂਸਰਾ ਕਰਮ ਹੈ ਕਰ ਕਿਰਿਆ ਖਾਸ ਕਰਮ। ਇਹ ਛੇ ਕਰਮ ਕਰਦੇ ਸੰਧਿਆ ਤਰਪਣ ਗਾਇਤਰੀ ਦਾ ਪਾਠ ਕਰਨਾ ਅਥਿਤੀ ਪੂਜਨ। ਜੇ ਕੋਈ ਘਰ ਦੇ ਵਿੱਚ ਸਭਿਆ ਦਾ ਆ ਜਾਵੇ ਆਪਣੀ ਇੱਛਾ ਨਾਲ ਤੇ ਉਹਦੀ ਸੇਵਾ ਕਰਨੀ। ਇਸ ਪ੍ਰਕਾਰ ਦੇ ਅਥਿਤੀ ਪੂਜਨ ਦੇਵ ਅਰਚਨ ਦੇਵਤਿਆਂ ਦੀ ਪੂਜਾ ਕਰਨੀ ਤੇ ਇਸ਼ਨਾਨ ਕਰਨਾ। ਇਹ ਛੇ ਕਰਮ ਕਰਦੇ ਹਨ ਸੱਚੇ ਪਾਤਸ਼ਾਹ ਜੀ ਕਈ ਇਸ ਪ੍ਰਕਾਰ ਦੇ ਵੀ ਤਨ ਪੈਦਾ ਕੀਤੇ ਹਨ। ਛੇ ਕਰਮ ਹਨ ਬ੍ਰਾਹਮਣ ਦੇ ਜਗ ਕਰਨਾ ਕਰਾਉਣਾ ਵੇਦ ਪੜ੍ਹਨਾ ਤੇ ਪੜ੍ਹਾਉਣੇ ਦਾਨ ਕਰਨਾ ਤੇ ਦਾਨ ਲੈਣਾ। ਇਹ ਛੇ ਕਰਮ ਹਨ ਬ੍ਰਾਹਮਣ ਦੇ। ਇਸ ਪ੍ਰਕਾਰ ਦੇ ਕਰਮ ਕਰਦੇ ਹਨ ਕਰ ਕਿਰਿਆ ਖੱਟ ਤੇ ਛੇ ਅੰਗ ਵੀ ਪੜ੍ਹਦੇ ਹਨ ਵੇਦ ਦੇ ਸਿੱਖਿਆ ਕਲਪ ਨਿਰੁਕਤ ਜੋਤਿਸ਼ ਕੁੰਡਲ ਤੇ ਵਿਆਹ ਕਰਨ ਕਰ ਕਿਰਿਆ ਖੱਟ ਕਰਮ। ਇਸ ਪ੍ਰਕਾਰ ਦੇ ਕਰਮਾਂ ਨੂੰ ਕਰਦੇ ਹਨ ਕਈ ਨਿਤ ਨਿਮਿਤ ਪ੍ਰਾਸ਼ਿਤ ਵਿਧੀ ਨਿਸ਼ੇਧ ਕਰਮ। ਇਹ ਪੂਰਵ ਮੀਮਾਂਸਾ ਵਿੱਚ ਇਹਨਾਂ ਸਾਰਿਆਂ ਦਾ ਨਿਰਣਾ ਕੀਤਾ ਹੋਇਆ। ਇਹ ਕਰਮ ਵੀ ਕਰਦੇ ਹਨ ਕਰੰਤਾ ਕਰਨ ਵਾਲੇ ਹੋ ਕੇ ਵਾ ਕਰੰਤਾ ਨਾਮ ਜਗਦਾ ਹੈ। ਸੋ ਸੋਨੇ ਕਾ ਚੌਕਾ ਕੰਚਨ ਕੁਮਾਰ ਰੁਪਏ ਕਾ ਕਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਕਰੰਤੇ ਕੀ ਆਰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚੇ ਕੀਤੇ ਹਨ ਗਲੜਾ ਖਾਣਾ ਦੁੱਧ ਕਿਉਂ ਕਾੜ ਰੇਮਰ ਲੇਖਾ ਕਬੂ ਨਾ ਪਾਏ ਜਾਮ ਦਾ ਚੀਜਾ ਸਾਥ ਨਾਏ। ਇਹ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ ਕਰੰਤਾ ਨਾਮ ਜਗਦਾ ਹੈ। ਸੋ ਜਗ ਦੇ ਵਿੱਚ ਜਿਹੜੀ ਅੱਗ ਹੋਵੇ ਉਹਨੂੰ ਪਵਿੱਤਰ ਮੰਨਣ ਉਹਦੇ ਨਾਲ ਆ ਕੇ ਰਸੋਈ ਤਿਆਰ ਕਰਨੀ ਕਹਿੰਦੇ ਪਵਿੱਤਰ ਹੈ ਤੇ ਉਹ ਕਰੰਤਾ ਨਾਮ ਜਗਦਾ ਵੀ ਹੈ। ਇਸ ਪ੍ਰਕਾਰ ਜਗ ਕਰਦੇ ਹਨ ਜਿਹੜੇ ਤੇ ਪੰਜ ਪ੍ਰਕਾਰ ਦੇ ਕਰਮਾਂ ਨੂੰ ਕਰਦੇ ਹਨ ਛੇ ਅੰਗ ਪੜ੍ਹਦੇ ਹਨ ਛੇ ਕਰਮ ਕਰਦੇ ਹਨ ਕਿਰਿਆ ਜਿਹੜੀ ਬਾਹਰੀ ਤੇਰੀ ਸਤਾਰੀ ਆਦਿਕ ਵੀ ਲੋਕੀ ਕਰਦੇ ਹਨ ਵਾ ਕਿਰਿਆ ਗਜ ਕਿਰਿਆ ਆਦਿਕ ਨੀਲੀ ਧੋਤੀ ਦੀ ਕਿਰਿਆ ਜਿਹੜੀ ਕਰਦੇ ਹਨ। ਇਸ ਪ੍ਰਕਾਰ ਦੇ ਕਰਨ ਵਾਲੇ ਬੇਨਤੀ ਹੇ ਪਰਮੇਸ਼ਰ ਤੈਂ ਪੈਦਾ ਕੀਤੇ ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਖਾਸ। ਇੱਕ ਇੱਕ ਪੰਕਤੀ ਦੇ ਵਿੱਚ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਸਭ ਸਿਧਾਂਤ ਖਾਲਸਾ ਜੀ ਸਮਾਪਤ ਕਰ ਦਿੱਤੇ ਹਨ। ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਨੇ ਇਹਨੂੰ ਤਾਂ ਨਹੀਂ ਕਿਹਾ ਉਹ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਦੇ ਇੱਕ ਨਾਲ ਕੰਨੇ ਦੇ ਬਰਾਬਰ ਵੀ ਵੱਡੇ ਵੱਡੇ ਧਾਰਮਿਕ ਪੁਸਤਕ ਨਹੀਂ ਪੁੱਜ ਸਕਦੇ ਐਸੀ ਕਿਉਂਕਿ ਗੁਰੂ ਰੂਪ ਜੋ ਹੋਏ ਗੁਰੂ ਕੀ ਬਾਣੀ ਸਤਿਗੁਰੂ ਜੀ ਦਾ ਅੰਤ ਕੌਣ ਹੈ ਜਿਹੜਾ ਪਾ ਸਕੇ ਗੁਰੂ ਕੀ ਬਾਣੀ ਦਾ ਅੰਤ ਕੌਣ ਹੈ ਜਿਹੜਾ ਪਾ ਸਕੇ। ਸੋ ਗਰੀਬ ਰਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕਰਮਾਂ ਦੇ ਕਰਨ ਵਾਲੇ ਹੋ ਕੇ ਬੇਅੰਤ ਕਰਮ ਕਰਦੇ ਹਨ। ਸੱਚੇ ਪਾਤਸ਼ਾਹ ਜੀ ਸਿਧਾਂਤ ਇਸ ਪੌੜੀ ਦਾ ਦੱਸਿਆ ਨਿਚੋੜ ਕਹਿੰਦੇ ਹਨ ਨਿਰਣਾ ਕਰਕੇ ਦੱਸ ਦਿੱਤਾ ਕਿ ਇਹੋ ਜਿਹੇ ਵੀ ਤੈਨੂੰ ਧਿਆਉਂਦੇ ਆ ਇਹੋ ਜਿਹੇ ਵੀ ਤੈਨੂੰ ਯਾਦ ਕਰਦੇ ਹਨ ਇਸ ਜਪੀਏ ਤਪੀਏ ਵਿਦਿਆ ਪੜ੍ਹੇ ਹੋਏ ਕਰਮ ਕਾਂਡ ਕਰਨ ਵਾਲੇ ਇਸ ਪ੍ਰਕਾਰ ਦੇ ਸਭ ਹਨ ਪਰ ਇਹਨਾਂ ਵਿੱਚੋਂ ਮਹਾਰਾਜ ਚੰਗੇ ਕੌਣ ਹਜ਼ੂਰ ਕਹਿੰਦੇ ਸੇ ਭਗਤ ਦੇ ਭਗਤ ਭਲੇ ਜਨ ਨਾਨਕ ਜੀ ਉਹ ਭਗਤ ਭਲੇ ਹਨ ਉਹ ਭਗਤ ਭਲੇ ਹਨ ਤੇ ਫਾਰਸੀ ਦੇ ਵਿੱਚ ਤਿੰਨਾਂ ਦਾ ਨਾਮ ਹੈ। ਸੋ ਤਿੰਨਾਂ ਹੀ ਕਾਲਾਂ ਦੇ ਵਿੱਚ ਪਿੱਛੇ ਵੀ ਹੁਣ ਵੀ ਤੇ ਅੱਗੇ ਵੀ ਸੋ ਤਿੰਨਾਂ ਹੀ ਯੁੱਗਾਂ ਪਿਛੜਿਆਂ ਵਿੱਚ ਸਤਿਗੁਰ ਦੇਵਤਾ ਤੇ ਦੁਆਪਰ ਵਿੱਚ ਤੇ ਕਲਯੁੱਗ ਦੇ ਵਿੱਚ ਹੁਣ ਵੀ ਉਹੀ ਭਗਤ ਭਲੇ ਹਨ। ਭਗਤ ਕੌਣ ਖਾਲਸਾ ਜੀ ਭਗਤਾਂ ਦੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹੈ ਤੇਰੀ ਵਿਸ਼ਵ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਸਾਹਿਬ ਕ੍ਰਿਸ਼ਨ ਲੱਭ ਖਾਣ ਦਾ ਲੋਭ ਜੋੜਨ ਦਾ ਹੰਕਾਰ ਗੋਲਾ ਦਾ ਕ੍ਰਿਸ਼ਨ ਰਸਾਂ ਘਟਾਂ ਦੀ ਜਿਹਨਾਂ ਤਿਆਗ ਦਿੱਤੀ ਹੈ ਲੱਭ ਲੋਭ ਅਹੰਕਾਰ ਸਾਹਿਬ ਕ੍ਰਿਸ਼ਨ ਬਹੁਤ ਨਾ ਹੀ ਬੋਲਣਾ ਵਧੇਕ ਨਹੀਂ ਬੋਲਦੇ ਹੰਕਾਰ ਦੇ ਕਬੋਲ ਨਹੀਂ ਬੋਲਦੇ ਆਪਣੇ ਆਪ ਨੂੰ ਵੱਡੇ ਨਹੀਂ ਕਹਾਉਂਦੇ ਸਮਝਾ ਜੋ ਨਹੀਂ ਮਾਰਦੇ ਤੇ ਫਜ਼ੂਲ ਵੀ ਨਹੀਂ ਬੋਲਦੇ ਥੋੜ੍ਹਾ ਚੌਣਾ ਖਾਵਣਾ ਥੋੜ੍ਹਾ ਬੋਲਣ ਗੁਰਮਤਿ ਭਾਲ। ਇਸ ਪ੍ਰਕਾਰ ਗੁਰਪ੍ਰਸਾਦ ਜੀ ਜਿਵੇਂ ਆਪ ਭਜਿਆ ਅਰਜਨਾ ਤਿਆਗ ਤਾਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਹਰ ਵਾਸਨਾ ਸਮਾਣੀ ਵਾਸਨਾ ਪਰਮੇਸ਼ਰ ਵਿੱਚ ਜਿਹਨਾਂ ਦੀਆਂ ਲੀਨ ਹੁੰਦੀਆਂ ਹਨ ਸਹਿ ਨਾਲ ਵਿਚਾਲ ਭਗਤਾਂ ਜਿਦੋਂ ਹਰਜੋਗ ਨਿਰਾਲੀ ਭਗਤ ਦੇ ਜੇ ਅਰਥ ਇੱਕ ਅੱਖਰ ਅਰਥ ਕੋਸ਼ ਦੁਆਰਾ ਅਰਥ ਕਰੀਏ ਤੱਤ ਸਰੂਪ ਦੇ ਤਾਰ ਤੱਤ ਸਰੂਪ ਦੇ ਦਾ ਗਿਆਨ ਦਾ ਭਾਵ ਪ੍ਰਕਾਸ਼ ਜਿੱਥੇ ਹੋ ਜਾਵੇ ਉਸਦਾ ਨਾਮ ਭਗਤ ਹੈ। ਤੱਤ ਸਰੂਪ ਦੇ ਗਿਆਨ ਦਾ ਪ੍ਰਕਾਸ਼ ਜਿਹਨਾਂ ਦੇ ਮਨ ਵਿੱਚ ਹੋ ਗਿਆ ਸੋ ਉਹਦਾ ਨਾਮ ਭਗਤ ਹੈ। ਭੈ ਦੱਤ ਸੱਤ ਪ੍ਰਕਾਰ ਦਾ ਡਰ ਜਿਹੜਾ ਹੈ ਜਿਹਨਾਂ ਦਾ ਨਾਸ਼ ਹੋ ਚੁੱਕਾ ਹੈ। ਭਗਤ ਨਾਮਦੇਵ ਦੇ ਉਦਾਲੇ ਤਲਵਾਰ ਲੈ ਕੇ ਖੜੇ ਨਾਲ ਕਹਿੰਦੇ ਤੇਰੇ ਇਸ ਹਾਥੀ ਦੇ ਮੂਹਰੇ ਬੰਨ ਕੇ ਸਿੱਟ ਦੇਣਾ ਹੁਣੇ ਤੈਨੂੰ ਇਹ ਤੀਰ ਫਾੜ ਦੇਵੇਗਾ। ਭਗਤ ਜੀ ਕਹਿੰਦੇ ਹਨ ਮਨ ਨਾ ਡੁੱਬਿਆ ਤਨ ਕਾਹੇ ਤੋਂ ਡਰਾਏ। ਕਹਿੰਦੇ ਜਦੋਂ ਮੇਰਾ ਮਨ ਨਹੀਂ ਡਿੱਗਦਾ ਅਵਸਥਾ ਤੋਂ ਮੇਰਾ ਮਨ ਨਹੀਂ ਡੋਲਦਾ ਮੇਰਾ ਮਨ ਨਹੀਂ ਡਰਦਾ ਮੇਰੇ ਸਰੀਰ ਨੂੰ ਡਰਾ ਕੇ ਤੁਸੀਂ ਕਰ ਕੀ ਲਾਓਗੇ। ਡਰਾਈ ਜਾਓ ਭਾਈ ਅੰਦਰ ਬੈਠਾ ਹੈ ਸੱਪ ਬਾਹਰੋਂ ਵਰਮੀ ਨੂੰ ਕੁੱਟੀ ਜਾਓ ਸੱਪ ਨੂੰ। ਮਕਾਨ ਵਿੱਚ ਕੋਈ ਬੈਠਾ ਬਾਹਰੋਂ ਮਕਾਨ ਨੂੰ ਕੋਈ ਸੋਟੇ ਮਾਰ ਜਾਵੇ ਚਪੇੜਾ ਮੁੱਕੀਆਂ ਮਾਰ ਜਾਵੇ ਕੀ ਫਰਕ ਪੈਣ ਲੱਗਾ। ਬਾਬਾ ਬੰਦਾ ਸਿੰਘ ਬਹਾਦਰ ਸਤਿਅਰ ਕਹਿ ਰਿਹਾ ਤੇ ਕੀ ਬਾਤ ਹੈ ਤੇਰੇ ਕੋਲ ਮੈਂ ਬੜਾ ਯਤਨ ਕੀਤਾ ਆਪਣੇ ਸਾਹਮਣੇ ਤੈਨੂੰ ਦੁੱਖ ਦਵਾਇਆ ਤੇਰੀਆਂ ਅੱਖਾਂ ਤੱਕ ਕਢਾ ਦਿੱਤੀਆਂ ਤੇਰੇ ਹੱਥ ਮੈਂ ਵਢਾ ਦਿੱਤੇ ਜੰਗੂਰਾਂ ਨਾਲ ਤੇਰਾ ਮਾਸ ਤੁੜਾ ਦਿੱਤਾ ਹੈ ਪਰ ਤੂੰ ਸੀ ਨਹੀਂ ਕੀਤੀ ਹੈ ਨਹੀਂ ਕੀਤੀ ਤੇਰੇ ਚਿਹਰੇ ਦੇ ਜਲਾਲ ਵਿੱਚ ਫਰਕ ਹੀ ਨਹੀਂ ਪਿਆ। ਇਹ ਕਾਰਨ ਕੀ ਤੈਨੂੰ ਦੁੱਖ ਨਹੀਂ ਹੁੰਦਾ ਤੈਨੂੰ ਤਕਲੀਫ ਨਹੀਂ ਤੇਰੀ ਮੌਤ ਦਾ ਡਰ ਨਹੀਂ। ਕਹਿਣ ਲੱਗੇ ਤੁਸੀਂ ਮੈਨੂੰ ਤਾਂ ਨਹੀਂ ਵੱਢਿਆ ਚੁੱਕਿਆ ਤੇ ਕੱਟਿਆ ਤੁਸੀਂ ਸਰੀਰ ਨੂੰ ਚੁੱਕਿਆ ਵੱਢਿਆ ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ। ਕਹਿੰਦੇ ਮਿੱਟੀ ਨੂੰ ਕੁੱਟੀ ਜਾਓ ਕੱਟੀ ਜਾਓ ਵੱਢੀ ਜਾਓ ਪਰ ਇਹਨੂੰ ਕੋਈ ਤਕਲੀਫ ਹੋਣੀ ਹੈ। ਇਸੇ ਤਰ੍ਹਾਂ ਪਾਣੀ ਨੂੰ ਤੁਸੀਂ ਵੱਢੀ ਟੁੱਟੀ ਕੱਟੀ ਜਾਓ ਕੋਈ ਤਕਲੀਫ ਹੋਣੀ ਹੈ। ਅੱਗ ਨੂੰ ਤੁਸੀਂ ਉਹਦੇ ਛੋਟੇ ਮਾਰੋ ਉਹਨੂੰ ਛੱਤਰ ਮਾਰੋ ਭਲਾ ਵੱਢੀ ਜਾਵੇਗੀ। ਆਕਾਸ਼ ਦੇ ਵਿੱਚ ਜਿੰਨੇ ਮਰਜ਼ੀ ਤੋਪਾਂ ਚਲਾਏ ਜਾਓ ਆਕਾਸ਼ ਦਾ ਕੀ ਵਿਗੜ ਜਾਣਾ ਹੈ। ਹਵਾ ਨੂੰ ਵੱਢੀ ਚੁੱਕੀ ਚੱਕੀ ਜਾਓ ਉਹਦਾ ਕੀ ਵਿਗੜ ਜਾਣਾ ਹੈ। ਇਹ ਪੰਜਾਂ ਤੱਤਾਂ ਨੂੰ ਤੁਸੀਂ ਵੱਢੀ ਚੁੱਕੀ ਚੱਕੀ ਜਾਂਦੇ ਹੋ ਮੈਨੂੰ ਤਾਂ ਨਹੀਂ ਤੁਸੀਂ ਕੱਟ ਰਿਹਾ। ਕਹਿੰਦੇ ਤੂੰ ਕੌਣ ਹੈ? ਕਹਿੰਦੇ ਮੈਂ ਉਹਨਾਂ ਪੰਜਾਂ ਤੱਤਾਂ ਨੂੰ ਰਚਣ ਵਾਲਾ ਮੈਂ ਉਹ ਹਾਂ। ਤੂੰ ਉਹ ਕਿਵੇਂ ਬਣ ਗਿਆ? ਕਹਿੰਦੇ ਕਲਗੀ ਧਰ ਜੀ ਦੀ ਕਿਰਪਾ ਨਾਲ ਫਿਰ ਸਾਡੀ ਕੈਦ ਵਿੱਚ ਕਿਉਂ ਆ ਗਿਆ? ਕਹਿੰਦੇ ਇਹਦਾ ਕਾਰਨ ਹੈ ਜਿਹਨਾਂ ਨੇ ਬਖਸ਼ਿਸ਼ ਕੀਤੀ ਸੀ ਉਹਨਾਂ ਦੇ ਹੁਕਮ ਤੋਂ ਪਹੁੰਚ ਚੱਲੇ। ਇਹ ਮਰਿਆਦਾ ਕਾਇਮ ਰੱਖਣੀ ਹੈ ਉਹਨਾਂ ਨੇ ਇਹ ਹੁਕਮ ਵਿੱਚ ਚੱਲੋ ਬਖਸ਼ਿਸ਼ਾਂ ਸਭ ਹੋਣਗੀਆਂ ਜੇ ਹੁਕਮ ਤੋਂ ਪਹੁੰਚ ਚੱਲੋਗੇ ਤਾਂ ਵੱਡੇ ਤੋਂ ਵੱਡੇ ਬਣ ਕੇ ਵੀ ਮਾਰਾਂ ਖਾਓ। ਉਹਨਾਂ ਨੇ ਮੈਨੂੰ ਆਗਿਆ ਕੀਤੀ ਸੀ ਛਾਦੀ ਨਾ ਕਰਵਾਈ ਮੈਂ ਛਾਦੀ ਕਰਵਾ ਲਈ। ਉਹਨਾਂ ਨੇ ਕਿਹਾ ਸੀ ਬੇਧਾਰੀ ਬਨੌਤੀ ਪਖੰਡੀ ਗੁਰੂ ਨਾ ਬਣ ਬੈਠੀ ਮੈਂ ਹਰਿਮੰਦਰ ਸਾਹਿਬ ਵਿੱਚ ਬਹਿ ਕੇ ਗੁਰੂ ਬਣ ਕੇ ਮੈਂ ਚੌਰ ਕਰਵਾਈ ਤੇ ਮੈਂ ਵੱਖਰਾ ਆਪਣਾ ਪੰਥ ਚਲਾ ਲਿਆ। ਮੈਂ ਕਿਹਾ ਬੰਦਈ ਖਾਲਸਾ ਫਿਰ ਮੈਂ ਫਤਿਹ ਵੀ ਆਪਣੀ ਬਣਾ ਲਈ। ਮੈਂ ਕਹਿ ਦਿੱਤਾ ਦਰਸ਼ਨ ਜੀ ਦਾ ਖਾਲਸਾ ਦਰਸ਼ਨ ਜੀ ਦੀ ਫਤਿਹ। ਹੁਣ ਮੈਂ ਨਵੀਂ ਫਤਿਹ ਬਣਾ ਲਈ ਆਪਣੇ ਸਿਰ ਤੇ ਚੌਰ ਕਰਵਾ ਲਿਆ ਜਿਵੇਂ ਅੱਜ ਕੱਲ੍ਹ ਦੇ ਪਖੰਡੀ ਬੜੇ ਬਣੇ ਫਿਰਦੇ ਨੇ। ਸੋ ਇਹ ਇਹਨਾਂ ਪਖੰਡੀਆਂ ਤੋਂ ਬਚਾਉਣ ਵਾਸਤੇ ਤਾਂ ਮਹਾਰਾਜ ਨੇ ਚਿੱਤ ਪ੍ਰੇਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਦੇਖੋ ਭਾਈ ਜੀ ਐਡੇ ਵੱਡੇ ਵੀ ਬਣ ਗਏ ਐਡੀ ਵੱਡੀ ਤਾਕਤ ਵੀ ਹੋ ਗਈ ਜੇ ਆਪਣੇ ਆਪ ਨੂੰ ਗੁਰੂ ਦੇ ਧਾਰੀਏ ਕਹਾਓਗੇ ਤਾਂ ਇਹੋ ਜਿਹੀ ਹਾਲਤ ਅੰਦਰੋਂ ਹੋਵੇਗੀ ਜਿਹੋ ਜਿਹੀ ਬੰਦਾ ਸਿੰਘ ਬਹਾਦਰ ਦੀ ਹੋਈ ਹੈ। ਸੋ ਖਾਲਸਾ ਜੀ ਇਹ ਦ੍ਰਿਸ਼ਟਾਂਤ ਵਿਖਾਉਣ ਵਾਸਤੇ ਮਹਾਰਾਜ ਨੇ ਤੌਰ ਤੇ ਕੀਤੇ ਹਨ। ਸਿਆਣਿਆਂ ਪ੍ਰੋਫੈਸਰਾਂ ਨੇ ਕਈਆਂ ਨੇ ਕਿਆਫੇ ਲਾਏ ਗਲਤ ਵੀ ਲੱਗ ਜਾਂਦਾ ਕਿਆਫਾ ਕਈ ਵਾਰੀ ਗਲਤ ਲੱਗ ਗਿਆ ਕਿਆਫਾ। ਪ੍ਰੋਫੈਸਰ ਸਾਧ ਸਿੰਘ ਜੀ ਤੋਂ ਭਾਵੇਂ ਜਿੱਥੇ ਪਾਸ ਤੋਂ ਪੜ੍ਹਿਆ ਹੋਵੇ ਉਸਦੇ ਬਾਰੇ ਵੀ ਟੀਕਾ ਟਿੱਪਣੀ ਕਰਨੀ ਇਹ ਸ਼ਾਸਤਰ ਦੀ ਆਗਿਆ ਨਹੀਂ। ਦਾਸ ਦਾ ਹੱਕ ਤਾਂ ਨਹੀਂ ਬਣਦਾ ਕਿਉਂਕਿ ਉਹਨਾਂ ਦੇ ਪਾਸ ਸਾਲ ਵਿੱਚ ਪੜ੍ਹਦਾ ਰਿਹਾ ਹੈ ਪਰ ਉਸ ਮੌਕੇ 'ਤੇ ਵੀ ਉਸ ਗੱਲ 'ਤੇ ਦਾਸ ਸਹਿਮਤ ਨਹੀਂ ਸੀ। ਉਹ ਕਹਿੰਦੇ ਕਿ ਭਾਈ ਗੁਰਦਾਸ ਜੀ ਕੋੜੇ ਖਰੀਦਣ ਗਏ ਹੀ ਨਹੀਂ ਉਹ ਕਾਸ਼ੀ ਵਿੱਚ ਪਹੁੰਚੇ ਹੀ ਨਹੀਂ ਸੋ ਉੱਥੇ ਜਾ ਕੇ ਰੁਪਈਏ ਅਤੇ ਮੋਹਰਾਂ ਠੀਕਰੀਆਂ ਉਹਨਾਂ ਨੂੰ ਦਿੱਤੀਆਂ ਹੀ ਨਹੀਂ। ਨਹੀਂ ਖਾਲਸਾ ਜੀ ਇਹ ਬਿਲਕੁਲ ਸਾਡੀ ਠੀਕ ਹੈ ਗਏ ਹਨ ਕੋੜੇ ਖਰੀਦੇ ਹਨ ਉਹਨਾਂ ਦੀ ਨਿਗਾਹ ਵਿੱਚ ਉਸ ਮੌਕੇ 'ਤੇ ਐਸਾ ਛੇਵੇਂ ਪਾਤਸ਼ਾਹ ਨੇ ਫਰਕ ਪਾਇਆ ਮੋਹਰਾਂ ਨੂੰ ਉਹਨਾਂ ਨੂੰ ਠੀਕਰੀਆਂ ਦਿੱਤੀਆਂ ਹਨ ਫਿਰ ਉਹ ਕਾਂਸ਼ੀ ਵਿੱਚ ਗਏ ਹਨ। ਕਾਂਸ਼ੀ ਵਿੱਚ ਜਾ ਕੇ ਸੱਤ ਸੌ ਸ਼ਾਸਤਰੀ ਖੜ ਸ਼ਾਸਤਰੀ ਅਤੇ ਵੱਡੇ ਵੱਡੇ ਵਿਦਵਾਨਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਦੇ ਹੱਥ ਸੁਣਾ ਸੁਣਾ ਕੇ ਉਹਨਾਂ ਨੂੰ ਗੁਰੂ ਘਰ ਦੇ ਸ਼ਰਧਾਲੂ ਬਣਾ ਕੇ ਸੰਤਾਂ ਨੂੰ ਨਾਲ ਲੈ ਕੇ ਆਇਆ। ਤੇ ਮਾਰੇ ਨੇ ਕਹੋ ਭਾਈ ਗੁਰਦਾਸ ਜੀ, ਹੁਣ ਜੇ ਗੁਰਸਾਂਗ ਵਰਤਦਾ ਤੇ ਸਿਰਕ ਨਾ ਹਾਰੇ। ਕਹਿੰਦਾ ਮਹਾਰਾਜ, ਹੁਣ ਉਹ ਮੌਕਾ ਦੇ ਰਿਹਾ, ਉਹ ਸੁਖ ਮੰਗਤਾ ਕੀ ਤੁਸੀਂ ਕਰ ਦਿੱਤੀ ਹੈ। ਹੁਣ ਇਹ ਸਾਂਗ ਹੈ ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰ। ਇੰਨਾ ਕਿ ਐਨ ਤੇ ਗੈਨ ਦਾ ਫਰਕ ਥੋੜ੍ਹਾ ਜਿਹਾ ਹੀ ਹੈ। ਨੁਕਤਾ ਲੱਗ ਜਾਵੇ ਤਾਂ ਗੈਨ ਬਗਾਨਾ ਬਣ ਗਿਆ, ਹੋਰ ਬਣ ਗਿਆ, ਵੱਖਰਾ ਬਣ ਗਿਆ, ਜੀਵ ਬਣ ਗਿਆ, ਅਲਪਗ ਬਣ ਗਿਆ, ਮਰਨ ਜੰਮਣ ਵਾਲਾ ਬਣ ਗਿਆ, ਚੁਰਾਸੀ ਦੇ ਗੇੜੇ ਵਾਲਾ ਬਣ ਗਿਆ। ਤੇ ਜੇ ਗੈਨ ਦਾ ਨੁਕਤਾ ਲੈ ਜਾਵੇ ਤਾਂ ਐਨ ਰੱਬ ਦਾ ਰੂਪ ਹੀ ਬਣ ਜਾਂਦਾ ਹੈ। ਕਹਿੰਦੇ ਥੋੜ੍ਹਾ ਜਿਹਾ ਨੁਕਤਾ ਹੀ ਸੀ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ। ਕਹਿੰਦੇ ਨੁਕਤਾ ਸੀ ਭਾਈ ਗੁਰਦਾਸ, ਹੁਣ ਉਹ ਲਾ ਦਿੱਤਾ ਹੈ। ਕਹਿੰਦੇ ਮਹਾਰਾਜ ਤੁਸੀਂ ਲਾ, ਫਿਰ ਜੇ ਮੈਂ ਕਿਹਾ ਮੈਂ ਲਾ ਬੈਠਾ ਉਹ ਫਿਰ ਚੰਬੜਿਆ ਰਹਿ ਜਾਣਾ। ਉਹ ਤੁਸੀਂ ਲਾ ਦਿੱਤਾ, ਹੁਣ ਤੁਸੀਂ ਕਿਰਪਾ ਕੀਤੀ ਹੈ। ਤੋ ਖਾਲਸਾ ਜੀ, ਭਾਈ ਗੁਰਦਾਸ ਜੀ ਕਿਉਂ ਇਹ ਹੋਇਆ, ਕਾਰਨ ਕੀ? ਧੰਨ ਗੁਰੂ ਛੇਵੇਂ ਪਾਤਸ਼ਾਹ ਆਪ ਕੌਣ ਕੇ ਵਰਤਾਇਆ ਭਾਈ? ਜੇ ਭਾਈ ਗੁਰਦਾਸ ਵਰਗੇ ਵੀ ਬਣ ਜਾਓ ਵਿਦਵਾਨ, ਮਹਾਨ ਆਗੂ ਮੁਖੀ ਸਿੱਖ ਬਣ ਜਾਓ, ਜੇ ਫਿਰ ਵੀ ਕਿਤੇ ਹੰਸਾ ਕਰੋਗੇ, ਜੇ ਸਰਜੂ ਜੀ ਪਰ ਕਰਨ ਤਾਂ ਸਿੱਖ ਨੂੰ ਆਪਣਾ ਵੀ ਕੋਈ ਹੌਸਲਾ ਕਰਨਾ ਚਾਹੀਦਾ। ਸਿੱਖ ਵੀ ਕੁਛ ਨਾ ਕੁਛ ਹੈ ਤਾਂ ਸਹੀ ਨਾ, ਸਿੱਖ ਵੀ ਕੁਛ ਤਾਕਤ ਰੱਖਦਾ ਹੈ। ਜੇ ਇੰਨੀ ਵੀ ਹੰਸਾ ਕਰੋਗੇ ਤਾਂ ਮੂਧੇ ਮਾਰ ਦਿਆਂਗੇ।